ਧਰਮ ਦੁਆਰੇ
ਧਰਮ ਰਾਜਾ ਵੀ ਤੇਰੇ ਜਸ ਨੂੰ ਆਪਣੇ ਦਰਵਾਜ਼ੇ ਤੇ ਖੜਾ ਹੋ ਕੇ ਤੇਰੇ ਜਸ ਨੂੰ ਗਾਉਂਦਾ ਹੈ।
ਗਾਵਹਿ ਚਿੱਤ ਗੁਪਤ ਲਿਖ ਜਾਣ ਹੈ।
ਚਿੱਤਰ ਗੁਪਤ, ਮੈਂ ਪਿਛਲੇ ਦਿਨਾਂ ਚ ਆਪ ਜੀ ਨੂੰ ਦੱਸਿਆ ਸੀ ਕਿ ਤੁਹਾਡੇ ਅੰਦਰ ਗੁਪਤ ਰੂਪ ਵਿਚ ਬੈਠਾ ਭਗਵਾਨ ਤੁਹਾਡਾ ਹੀ ਗੁਪਤ ਚਿੱਤਰ ਹੈ। ਇੱਕ ਇਹ ਪ੍ਰਤੱਖ ਚਿੱਤਰ ਜਿਹੜਾ ਬਾਹਰ ਸੰਸਾਰ ਦੇਖਦਾ ਹੈ, ਤੁਹਾਡੇ ਹਰ ਕਰਮ ਨੂੰ ਉਹ ਨੋਟ ਕਰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਚਿੱਤਰ ਤੇ ਗੁਪਤ ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਜਿਹੜੇ ਲੇਖਾ ਲਿਖਣਾ ਜਾਣਦੇ ਨੇ, ਗਾਵੇ ਚਿੱਤ ਗੁਪਤ ਲਿਖ ਜਾਣ ਹੈ। ਤੇ ਲਿਖ ਲਿਖ ਧਰਮ ਵਿਚਾਰੇ, ਜਿਨ੍ਹਾਂ ਦੇ ਲਿਖੇ ਹੋਏ ਲਿਖੇ ਨੂੰ ਧਰਮ ਰਾਜਾ ਵਿਚਾਰਦਾ ਹੈ, ਸਤਿਗੁਰੂ ਜੀ ਕਹਿ ਰਹੇ ਹਨ।
ਗਾਵਹਿ ਈਸਰ ਬ੍ਰਹਮਾ ਦੇਵੀ,
ਐ ਨਿਰੰਕਾਰ ਤੇਰੇ ਜਸ ਨੂੰ ਈਸਰ ਸ਼ਿਵਜੀ ਵੀ ਗਾਉਂਦਾ ਹੈ, ਬ੍ਰਹਮਾ ਵੀ ਗਾਉਂਦਾ ਹੈ, ਔਰ ਜਿਤਨੀਆਂ ਦੇਵੀਆਂ ਨੇ ਉਹ ਵੀ ਤੇਰੇ ਜਸ ਨੂੰ ਗਾਉਂਦੀਆਂ ਹਨ।
ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ,
ਤੇ ਤੇਰੇ ਸਵਾਰੇ ਪੈਦਾ ਕੀਤੇ ਹੋਏ ਸਦਾ ਹੀ ਉਹ ਸੋਭਾ ਪਾਉਂਦੇ ਨੇ, ਪਰ ਤੇਰੇ ਜਸ ਨੂੰ ਸਾਰੇ ਗਾ ਰਹੇ ਹਨ।
ਗਾਵਹਿ ਇੰਦ ਇੰਦਾਸਣ ਬੈਠੇ ਦੇਵਤੇ ਆਦਰ ਨਾਲੇ,
ਇੰਦਰ ਵੀ ਆਪਣੇ ਇੰਦਰ ਆਸਣ ਤੇ ਬੈਠਾ ਦੇਵਤਿਆਂ ਦੇ ਦਲ ਨਾਲ ਤੇਰੇ ਜਸ ਨੂੰ ਗਾ ਰਿਹਾ ਹੈ, ਸਤਿਗੁਰੂ ਜੀ ਕਹਿ ਰਹੇ ਹਨ।
ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ,
ਐ ਸਿੱਧੋ ਤੁਸੀਂ ਵੀ ਸਮਾਧੀ ਸਥਿਤ ਹੋ ਕੇ ਉਸ ਦੇ ਜਸ ਨੂੰ ਗਾਉਂਦੇ ਹੋ। ਵਿਚਾਰੇ ਗਰੀਬੜੇ ਸਾਧ ਵੀ ਉਸ ਈਸ਼ਵਰ ਦੇ ਜਸ ਨੂੰ ਗਾਉਣਾ ਕਰਦੇ ਹਨ।
ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ,
ਜਤੀ ਲਕਸ਼ਮਣ ਵਰਗੇ ਉਸ ਦੇ ਜਸ ਨੂੰ ਗਾਉਂਦੇ, ਸਤੀ ਸਤਵਾਦੀ ਪੁਰਸ਼ ਉਸ ਦੇ ਜਸ ਨੂੰ ਗਾਉਂਦੇ, ਸੰਤੋਖੀ ਕੱਲ ਮੈਂ ਆਪ ਜੀ ਨੂੰ ਸਾਖੀ ਸੁਣਾਈ ਸੀ ਚੁਣਕ ਰਿਖੀ ਦੀ, ਚੁਣਕ ਰਿਖੀ ਵਰਗੇ ਸੰਤੋਖੀ ਪੜੋ ਪੰਕਤੀ ਦੁਆਰਾ।
ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ,
ਜਤੀ ਸਤੀ ਸੰਤੋਖੀ ਉਹ ਤੇਰੇ ਜਸ ਨੂੰ ਗਾ ਰਹੇ ਤੇ ਕਰਾਰੇ ਦਾ ਅਰਥ ਤਕੜੇ, ਜਿਹੜੇ 52 ਵੀਰ ਮੰਨੇ ਗਏ ਤਾਕਤ ਵਾਲੇ ਉਹ ਵੀ ਇਹ ਈਸ਼ਵਰ ਤੇਰੇ ਜਸ ਨੂੰ ਗਾ ਰਹੇ ਹਨ।
ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ,
ਪੰਡਤ ਵਿਦਵਾਨ ਲੋਕ ਤੇਰੇ ਜਸ ਨੂੰ ਗਾ ਰਹੇ ਨੇ, ਪੜਨ ਪੰਡਤਾਂ ਤੋਂ ਵਿਦਵਾਨਾਂ ਤੋਂ ਪੜਨ ਵਾਲੇ ਵਿਦਿਆਰਥੀ ਉਹ ਵੀ ਤੇਰੇ ਜਸ ਨੂੰ ਗਾਉਂਦੇ, ਰਖੀਸਰ ਰਖੀ ਵੀ ਤੇਰੇ ਜਸ ਨੂੰ ਗਾਉਂਦੇ। ਜੁਗ ਜੁਗ ਚਾਰ ਯੁਗ ਮੰਨੇ ਗਏ, ਜੁਗ ਜੁਗ ਵੇਦਾ ਨਾਲੇ, ਉਹਨਾਂ ਚਾਰਾਂ ਯੁੱਗਾਂ ਦੇ ਜਿਹੜੇ ਚਾਰ ਅਵਤਾਰ ਨੇ ਤੇ ਚਾਰੇ ਯੁੱਗਾਂ ਦੇ ਜਿਹੜੇ ਚਾਰੇ ਵੇਦ ਨੇ, ਉਹ ਅਵਤਾਰ ਵੇਦਾਂ ਨੂੰ ਨਾਲ ਲੈ ਕੇ ਚਾਰਾਂ ਯੁੱਗਾਂ ਵਿੱਚ ਤੇਰੇ ਜਸ ਨੂੰ ਗਾਉਂਦੇ ਹਨ, ਸਤਿਗੁਰੂ ਜੀ ਕਹਿ ਰਹੇ ਹਨ।
ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਚ ਪਿਆਲੇ,
ਮੋਹਣੀਆ ਯਾਦ ਰੱਖਿਓ ਇਸਤਰੀ ਨੂੰ ਗੁਰੂ ਸਾਹਿਬ ਨੇ ਮੋਹਣੀ ਕਿਹਾ ਹੈ ਤੇ ਮਾਇਆ ਨੂੰ ਵੀ ਮੋਹਣੀ ਕਿਹਾ ਹੈ। ਆਪ ਜੀ ਨੇ ਬਾਣੀ ਚ ਬਚਨ ਕਥਨ ਕੀਤੇ ਨੇ, ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ, ਕਿ ਜਿੰਨੇ ਜੀਵ ਨੇ ਉਹ ਸਾਰੇ ਜੀਵ ਡਹਿਕ ਜਾਂਦੇ ਨੇ, ਡੋਲ ਜਾਂਦੇ ਨੇ। ਐਸੇ ਵੀ ਆਪ ਜੀ ਨੇ ਬਾਣੀ ਚ ਬਚਨ ਕਹੇ ਨੇ, ਮੋਹਣੀ ਮੋਹਲੀਏ ਤ੍ਰੈ ਗੁਣੀਆ, ਲੋਭ ਵਿਆਪੀ ਝੂਠੀ ਦੁਨੀਆ, ਮੇਰੀ ਮੇਰੀ ਕਰਕੇ ਸੰਚੀ ਅੰਤ ਕੀ ਬਾਰ ਸਗਲ ਲੈ ਛਲੀਆ, ਨਿਰਭਉ ਨਿਰੰਕਾਰ ਦਇਆਲੀਆ, ਜੀ ਜੰਤ ਸਗਲੇ ਪ੍ਰਿਤ ਪਲੀਆ। ਮਾਇਆ ਦੀ ਗੱਲ ਕਰਦਿਆਂ ਆਪ ਕਹਿੰਦੇ ਨੇ ਨਿਰੰਕਾਰ ਨਿਰਭਉ ਹੈ, ਜੀਵਾਂ ਤੇ ਦਇਆ ਕਰਨ ਵਾਲਾ ਹੈ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ। ਨਿਰਭਉ ਨਿਰੰਕਾਰ ਦਇਆਲੀਆ, ਜੀ ਜੰਤ ਸਗਲੇ ਪ੍ਰਿਤ ਪਲੀਆ, ਤੇ ਫਿਰ ਜੀਵਾਂ ਦੀ ਤੇ ਮਾਇਆ ਦੀ ਗੱਲ ਕਰਦੇ ਕਹਿੰਦੇ ਨੇ ਇੱਕ ਹੈ ਸਰਮ ਕਰ ਗਾਡੀ ਗੱਡ ਹੈ, ਇੱਕ ਹੈ ਸੁਪਨੇ ਦਾਮ ਨ ਛੱਡ ਹੈ। ਕਹਿੰਦੇ ਇੱਕ ਮਾਇਆ ਨੂੰ ਇਕੱਠੀ ਕਰਕੇ ਗੱਡ ਦਿੰਦੇ ਨੇ। ਪੁਰਾਣਾ ਸਮਾਂ ਸੀ, ਲੋਕ ਭਾਂਡਿਆਂ ਚ ਬਰਤਨਾਂ ਚ ਪਾ ਕੇ ਘੜਿਆਂ ਚ ਪਾ ਕੇ ਫਿਰ ਗਾਗਰਾਂ ਚ ਪਾ ਕੇ ਨੱਪਣ ਲੱਗੇ, ਧਰਤੀ ਚ ਗੱਡ ਦਿੰਦੇ ਸਨ, ਅੱਜ ਬੈਂਕਾਂ ਚ ਗੱਡ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਹੈ ਸਰਮ ਕਰ ਗਾਡੀ ਗੱਡ ਹੈ, ਸਰਮ ਦਾ ਅਰਥ ਹੈ ਮਿਹਨਤ ਕਰਕੇ ਇਕੱਠੀ ਕਰਕੇ ਉਹਨੂੰ ਇੱਕ ਥਾਂ ਤੇ ਡਿਪੋਜ਼ਿਟ ਕਰ ਦਿੰਦੇ ਨੇ, ਗੱਡ ਦਿੰਦੇ ਨੇ ਧਰਤੀ ਚ। ਇੱਕ ਹੈ ਸੁਪਨੇ ਦਾਮ ਨਾ ਛੱਡ ਹੈ, ਇੱਕ ਐਸੇ ਨੇ ਜਿਹੜੇ ਸੁਪਨੇ ਵਿੱਚ ਵੀ ਪੈਸਾ ਨਹੀਂ ਛੱਡਦੇ। ਰਾਜ ਕਮਾਏ ਕਰੀ ਜਿਨ ਥੈਲੀ ਤਾਂ ਕਹਿ ਸੰਗ ਨਾ ਚੰਚਲ ਚਲੀਆ, ਜਿਸ ਨੇ ਰਾਜਾ ਬਣ ਕੇ ਲੋਕਾਂ ਤੇ ਟੈਕਸ ਲਾ ਕੇ ਜ਼ਬਰਦਸਤੀ ਕਰਕੇ ਵੀ ਇਕੱਠੀ ਕੀਤੀ, ਇਹ ਮਾਇਆ ਉਹਨਾਂ ਦੇ ਨਾਲ ਵੀ ਨਹੀਂ ਗਈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਨਿਰਭਉ ਨਿਰੰਕਾਰ ਦਇਆਲੀਆ ਜੀ ਜੰਤ ਸਗਲੇ ਪ੍ਰਤਿਪਲੀਆ। ਫਿਰ ਆਪ ਕੀ ਕਹਿੰਦੇ ਨੇ ਹੋਏ ਅਥੂਤ ਬੈਠੇ ਲਾਏ ਤਾਰੀ, ਜੋਗੀ ਜਤੀ ਪੰਡਿਤ ਵਿਚਾਰੀ, ਗ੍ਰਹਿ ਮੜੀ ਮਸਾਣੀ ਬਨ ਮੈਂ ਬਸਤੇ, ਊਠ ਤਿਨਾ ਕੇ ਲਾਗੀ ਪਲੀਆ। ਇਹ ਮਾਇਆ ਕਿਨ੍ਹਾਂ ਕੋਲ ਗਈ, ਜਿਹੜੇ ਸੰਸਾਰ ਤੋਂ ਵੱਖ ਹੋ ਗਏ। ਸੰਸਾਰ ਦੇ ਲੋਕ ਲੱਭਦੇ ਨੇ, ਬਾਣੀ ਚ ਬਚਨ ਆਏ ਨੇ, ਗਉ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨੇ ਸਾਥ, ਕਹੋ ਨਾਨਕ ਜਬ ਤਿਆਗ ਦਈ ਤਬ ਉਹ ਚਰਨੀ ਆਏ ਪਈ। ਕਿਨ੍ਹਾਂ ਕੋਲ ਗਈ, ਹੋਏ ਅਥੂਤ ਬੈਠੇ ਲਾਏ ਤਾਰੀ, ਮਾਇਆ ਨੂੰ ਭੁੱਲ ਕੇ ਈਸ਼ਵਰ ਨਾਲ ਸਮਾਧੀ ਜਿਨ੍ਹਾਂ ਦੀ ਜੁੜ ਗਈ। ਹੋਏ ਅਥੂਤ ਬੈਠੇ ਲਾਏ ਤਾਰੀ, ਜੋਗੀ ਜਤੀ ਪੰਡਿਤ ਵਿਚਾਰੀ, ਜੋਗੀ ਲੋਕ ਰੱਬ ਦੇ ਪਿਆਰੇ ਜਤੀ ਲੋਕ ਪੰਡਿਤ ਵਿਦਵਾਨ ਲੋਕ, ਜੋਗੀ ਜਤੀ ਪੰਡਿਤ ਵਿਚਾਰੀ, ਗ੍ਰਹਿ ਮੜੀ ਮਸਾਣੀ ਬਨ ਮੈਂ ਬਸਤੇ, ਜਿਨ੍ਹਾਂ ਨੇ ਮੜੀਆਂ ਨੂੰ ਘਰਾਂ ਦੇ ਬਰਾਬਰ ਸਮਝ ਲਿਆ। ਜਿਨ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗ੍ਰਹਿ ਮੜੀ ਮਸਾਣੀ ਬਨ ਮੈਂ ਬਸਤੇ, ਊਠ ਤਿਨਾ ਕੇ ਲਾਗੀ ਪਲੀਆ। ਇਹ ਮਾਇਆ ਉੱਠੀ ਤੇ ਉਹਨਾਂ ਦੇ ਚਰਨੀ ਪੈ ਗਈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਕਬੀਰ ਜੀ ਨੇ ਵੀ ਐਸੇ ਬਚਨ ਕਹੇ ਇਸ ਮਾਇਆ ਪ੍ਰਤੀ, ਕਹਿਣ ਲੱਗੇ ਸੁਹਾਗਨ ਕਿਰਪਨ ਕੀ ਪੋਤੀ, ਕਹਿੰਦੇ ਸਦਾ ਸੁਹਾਗਣ ਹੈ, ਕਦੇ ਵਿਧਵਾ ਨਹੀਂ ਹੁੰਦੀ। ਤੇ ਆਪ ਜੀ ਕਹਿਣ ਲੱਗੇ ਸੋਮ ਦੀ ਪੁੱਤਰੀ ਹੈ, ਸੁਹਾਗਨ ਕਿਰਪਨ ਕੀ ਪੋਤੀ, ਸੇਵਕ ਤਜ ਜਗਤ ਸਿਓ ਸੂਤੀ, ਰੱਬ ਦੇ ਪਿਆਰਿਆਂ ਨੂੰ ਛੱਡ ਕੇ ਸੰਸਾਰੀ ਲੋਕਾਂ ਦੇ ਨਾਲ ਸੌ ਰਹੀ ਹੈ, ਮਿਲ ਰਹੀ ਹੈ ਉਹਨਾਂ ਨਾਲ। ਸਾਧੂ ਕੇ ਠਾਂਡੀ ਦਰਬਾਰ, ਰੱਬ ਦੇ ਪਿਆਰਿਆਂ ਦੇ ਦਰ ਤੇ ਖੜੀ ਹੈ, ਉਹਨਾਂ ਦੇ ਦਰਬਾਰ ਦਰਵਾਜ਼ੇ ਤੇ ਖੜੀ ਹੈ। ਤੇ ਕਹਿੰਦੀ ਕੀ ਹੈ, ਸਰਨ ਤੇਰੀ ਮੋਕੋ ਨਿਸਤਾਰ, ਮੈਂ ਤੇਰੀ ਸਰਨ ਵਿੱਚ ਆਈ ਹਾਂ, ਤੂੰ ਮੇਰਾ ਨਿਸਤਾਰਾ ਕਰ। ਇਸ ਕਰਕੇ ਤੁਸੀਂ ਦੇਖਦੇ ਹੋ ਨਾ, ਜਦੋਂ ਗੁਰਦੁਆਰਿਆਂ ਵਿੱਚ ਅਪੀਲਾਂ ਹੁੰਦੀਆਂ ਤੇ ਇਹ ਕਿਹਾ ਜਾਂਦਾ ਭਾਈ ਆਪਣੀ ਮਾਇਆ ਨੂੰ ਸਫਲੀ ਕਰ ਲਓ, ਕਿਉਂਕਿ ਧਰਮ ਕਾਰਜਾਂ ਤੇ ਲੱਗੀ ਸਫਲ ਹੁੰਦੀ ਹੈ। ਸਰਨ ਤੇਰੀ ਮੋਕੋ ਨਿਸਤਾਰ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਇੱਥੇ ਕਹਿੰਦੇ ਨੇ ਗਾਵੈ ਮੋਹਣੀਆਂ ਮਨ ਮੋਹਨ, ਮੋਹਣੀਆਂ ਮਨ ਨੂੰ ਮੋਹ ਲੈਣ ਵਾਲੀਆਂ ਇਸਤਰੀਆਂ, ਐ ਨਿਰੰਕਾਰ ਉਹ ਵੀ ਤੇਰੇ ਜਸ ਨੂੰ ਗਾਉਂਦੀਆਂ ਨੇ।
ਗਾਵਹਿ ਮੋਹਨੀਆ ਮਨਮੋਹਨ, ਸੁਰਗਾ ਮੱਛ ਪਿਆਲੇ।
ਸੁਰਗਾ ਸਵਰਗ ਲੋਕ ਵਿਚ ਰਹਿਣ ਵਾਲੀਆਂ, ਜਿਨ੍ਹਾਂ ਨੂੰ ਲੋਕ ਅਪਸਰਾ ਕਹਿੰਦੇ ਨੇ, ਪਰੀਆਂ। ਸਵਰਗ ਲੋਕ ਵਿਚ ਰਹਿਣ ਵਾਲੀਆਂ ਮੋਹਣੀਆਂ ਇਸਤਰੀਆਂ ਵੀ ਤੇਰੇ ਜਸ ਨੂੰ ਗਾਉਂਦੀਆਂ ਹਨ। ਮੱਛ ਮਾਤ ਲੋਕ, ਜਿੱਥੇ ਅਸੀਂ ਸਾਰੇ ਰਹਿੰਦੇ, ਮਾਤ ਲੋਕ ਕਹਿੰਦੇ ਨੇ, ਇੱਥੇ ਰਹਿਣ ਵਾਲੀਆਂ ਇਸਤਰੀਆਂ ਵੀ ਤੇਰੇ ਜਸ ਨੂੰ ਗਾਉਂਦੀਆਂ ਹਨ। ਔਰ ਪਤਾਲ ਵਿੱਚ ਰਹਿਣ ਵਾਲੀਆਂ ਵੀ, ਜੀਵਾਂ ਦੇ ਮਨਾਂ ਨੂੰ ਮੋਹ ਲੈਣ ਵਾਲੀਆਂ ਇਸਤਰੀਆਂ, ਉਹ ਵੀ ਤੇਰੇ ਜਸ ਨੂੰ ਗਾਉਂਦੀਆਂ ਹਨ। ਸਤਿਗੁਰੂ ਜੀ ਕਹਿ ਰਹੇ ਹਨ,
ਗਾਵਨ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ।
ਐ ਨਿਰੰਕਾਰ ਤੇਰੇ ਪੈਦਾ ਕੀਤੇ ਹੋਏ 14 ਰਤਨ, ਉਹ ਵੀ ਤੇਰੇ ਜਸ ਨੂੰ ਗਾਉਂਦੇ। ਯਾਦ ਰੱਖਿਓ, ਰਤਨ 14 ਮੰਨੇ ਗਏ, ਕਰਨਾ ਮੈਤਰੀ ਮੁਦਤਾ ਆਦਿ ਕੇ ਰਤਨ ਨੇ। ਐਸੇ ਰਤਨ 14 ਮੰਨੇ ਗਏ, ਉਹ ਰਤਨ ਆਏ ਕਿੱਥੋਂ? ਉਹ ਰਤਨ ਸਾਗਰ ਵਿੱਚ, ਸਮੁੰਦਰ ਵਿੱਚ ਸਨ। ਸਮੁੰਦਰ ਨੂੰ ਮੱਥ ਕੇ, ਰਿੜਕ ਕੇ ਉਹ ਰਤਨ ਕੱਢੇ ਗਏ, ਜਿਨ੍ਹਾਂ ਵਿੱਚ ਅੰਮ੍ਰਿਤ ਵੀ ਸ਼ਾਮਿਲ ਸੀ। ਜਿਨ੍ਹਾਂ ਰਤਨਾਂ ਵਿੱਚ ਜ਼ਹਿਰ ਵੀ ਸ਼ਾਮਲ ਸੀ। ਬਾਣੀ ਚ ਐਸਾ ਜ਼ਿਕਰ ਆਉਂਦਾ ਹੈ ਕਿ ਦੇਵਤਿਆਂ ਤੇ ਰਾਕਸ਼ਸਾਂ ਨੇ ਸਮੁੰਦਰ ਨੂੰ ਮੱਥਿਆ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਮਾਧਾਣ ਨੇਤਰ ਕਰ ਬਾਸਕ ਸ਼ਬਦ ਲੜਕਿਓ। ਮਾਧਾਣਾ ਪਰਬਤ, ਪਰਬਤ ਨੂੰ ਮਧਾਣੀ ਬਣਾਇਆ ਤੇ ਬਾਸਕ ਨਾਗ ਨੂੰ ਨੇਤਰਾ ਬਣਾਇਆ। ਮਾਧਾਣਾ ਪਰਬਤ ਕਰ ਬਾਸਕ ਨੇਤਰ ਸ਼ਬਦ ਰੜਕਿਓ ਤੇ ਰਿੜਕਿਆ ਗਿਆ ਸਮੁੰਦਰ ਤੇ ਫਿਰ 14 ਰਤਨ ਨਿਕਾਲੇ ਕਰ ਆਵਾਗਾਉਣ ਚ ਲਿਖੇ। ਉਹਦੇ ਵਿੱਚੋਂ 14 ਰਤਨ ਕੱਢੇ ਗਏ ਤੇ ਇਹ ਕਹਾਣੀ ਹਿੰਦੂ ਧਰਮ ਦੀ ਫਿਲਾਸਫੀ ਇਹ ਗੱਲ ਦੱਸਦੀ ਹੈ ਕਿ ਜਦੋਂ ਉਹਦੇ ਵਿੱਚੋਂ ਜ਼ਹਿਰ ਨਿਕਲੀ, ਬਾਕੀ ਰਤਨਾਂ ਲਈ ਤਾਂ ਲੋਕਾਂ ਕਿਹਾ ਸਭ ਸਾਂਭ ਲਾਂਗੇ, ਜ਼ਹਿਰ ਨੂੰ ਸੰਭਾਲਣ ਲਈ ਕੋਈ ਤਿਆਰ ਨਾ ਹੋਇਆ। ਸਾਰਿਆਂ ਮਿਲ ਕੇ ਸਲਾਹ ਕੀਤੀ ਕਿ ਜ਼ਹਿਰ ਕਿੱਥੇ ਸੰਭਾਲੀ ਜਾਏ ਤੇ ਸਭ ਦੇਵਤਿਆਂ ਕਿਹਾ ਕਿ ਸ਼ਿਵਜੀ ਭੋਲੇਨਾਥ ਨੇ ਇਹਨਾਂ ਨਾਲ ਗੱਲ ਕਰੋ, ਇਹ ਜ਼ਹਿਰ ਨੂੰ ਸਾਂਭ ਸਕਦੇ। ਤੋ ਸ਼ਿਵਜੀ ਨੂੰ ਉਹ ਜ਼ਹਿਰ ਦਾ ਪਿਆਲਾ ਦੇ ਦਿੱਤਾ ਗਿਆ। ਤੋ ਸ਼ਿਵਜੀ ਨੇ ਰਾ ਕਹਿ ਕੇ ਜ਼ਹਿਰ ਪੀ ਲਈ। ਉੱਤੋਂ ਕਹਿਤਾ ਮ ਰਾਮ, ਉਹ ਜ਼ਹਿਰ ਰਾ ਕਹਿ ਕੇ ਉਹਦੇ ਗਲੇ ਤੋਂ ਅੱਗੇ ਨਹੀਂ ਗਈ, ਮਾਂ ਕਹਿ ਕੇ ਉੱਪਰੋਂ ਬੰਦ ਹੋ ਗਈ। ਜਿਵੇਂ ਡੱਬਾ ਬੰਦ ਕਰ ਦੇਈਦਾ ਸੰਪਟ ਲੱਗ ਜਾਂਦਾ, ਸੰਪਟ ਡੱਬੇ ਨੂੰ ਕਹਿੰਦੇ ਨੇ, ਇਵੇਂ ਉਹ ਜ਼ਹਿਰ ਸ਼ਿਵਜੀ ਦੇ ਗਲੇ ਵਿੱਚ ਬੰਦ ਹੋ ਗਈ। ਉਹਨਾਂ ਨੂੰ ਇਸ ਕਰਕੇ ਨੀਲਕੰਠ ਵੀ ਲੋਕ ਕਹਿੰਦੇ ਨੇ। ਤੋ 14 ਰਤਨ ਕੱਢੇ ਗਏ, ਸਤਿਗੁਰੂ ਪਾਤਸ਼ਾਹ ਇੰਨੀ ਬਰੀਕੀ ਵਿੱਚ ਚਲੇ ਗਏ, ਕਹਿੰਦੇ ਐ ਪਰਮੇਸ਼ਰ ਉਹ ਜਿਹੜੇ ਗਾਵਨ ਰਤਨ ਉਪਾਏ ਤੇਰੇ, ਜਿਹੜੇ ਤੇਰੇ ਪੈਦਾ ਕੀਤੇ ਹੋਏ ਰਤਨ ਨੇ। ਫਿਰ ਅੰਮ੍ਰਿਤ ਲਈ ਝਗੜਾ ਹੋਇਆ, ਅੰਮ੍ਰਿਤ ਦੇਵਤੇ ਕਹਿਣ ਅਸੀਂ ਲੈਣਾ ਹੈ, ਜਿਹੜੇ ਦੈਂਤ ਸੀ ਉਹ ਕਹਿਣ ਅਸੀਂ ਅੰਮ੍ਰਿਤ ਲੈਣਾ ਹੈ, ਝਗੜਾ ਹੋਇਆ। ਝਗੜਦਿਆਂ ਝਗੜਦਿਆਂ ਉਹ ਘੜਾ ਹਿੰਦੂ ਫਿਲਾਸਫੀ ਕਹਿੰਦੀ ਟੁੱਟ ਗਿਆ। ਜਦੋਂ ਉਹ ਘੜਾ ਟੁੱਟ ਗਿਆ ਤੇ ਤਿੰਨ ਥਾਵਾਂ ਤੇ ਗਿਰਿਆ, ਉਜੈਨ ਵਿੱਚ, ਹਰਿਦੁਆਰ ਵਿੱਚ ਤੇ ਇਲਾਹਾਬਾਦ ਵਿੱਚ। ਤਿੰਨਾਂ ਥਾਵਾਂ ਤੇ ਕੁੰਭ ਦਾ ਮੇਲਾ ਲੱਗਦਾ। ਕੁੰਭ 12 ਸਾਲਾਂ ਬਾਅਦ ਹੁੰਦਾ, ਕਿਉਂਕਿ ਤੁਹਾਡੇ 12 ਸਾਲ ਦੇਵਤਿਆਂ ਦੇ ਇੱਕ ਦਿਨ ਦੇ ਬਰਾਬਰ ਮੰਨੇ ਜਾਂਦੇ। 12 ਸਾਲਾਂ ਬਾਅਦ ਕੁੰਭ ਆਉਂਦਾ ਤੇ ਇੱਕ ਹੁੰਦੀ ਅਰਧ ਕੁੰਭੀ, 6 ਸਾਲਾਂ ਬਾਅਦ ਉਹ ਆਉਂਦਾ ਹੈ। ਤੇ ਤਿੰਨ ਤੀਰਥ ਨੇ, ਇਹਨੂੰ ਗਿਣ ਲਓ, ਮੈਂ ਛੇਤੀ ਆਇਆ ਰਹਿੰਦਾ 5-4 ਸਾਲਾਂ ਬਾਅਦ ਹੀ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਤੇਰੇ ਪੈਦਾ ਕੀਤੇ ਰਤਨ ਨੇ, ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ 68 ਤੀਰਥਾਂ ਦੇ ਨਾਲ ਹੋ ਕੇ ਐ ਭਗਵਾਨ ਤੇਰੇ ਪੈਦਾ ਕੀਤੇ ਹੋਏ ਰਤਨ ਵੀ ਤੇਰਾ ਜਸ ਗਾ ਰਹੇ ਹਨ।
ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ।
ਐ ਭਗਵਾਨ ਤੇਰੇ ਜਸ ਨੂੰ ਗਾਉਂਦੇ ਨੇ ਜੋਧੇ, ਮਹਾਬਲੀ, ਸੂਰਮੇ ਤੇ ਚਾਰੇ ਖਾਣੀ, ਅੰਡਜ, ਚੇਰਜ, ਉਤਪੁਜ, ਸੇਤਜ, ਇਹਨਾਂ ਚੋਂ ਜਿੰਨੇ ਪੈਦਾ ਕੀਤੇ ਹੋਏ ਜੀਵ ਨੇ ਉਹ ਸਾਰੇ ਤੇਰੇ ਜਸ ਨੂੰ ਗਾਉਂਦੇ ਨੇ। ਸਤਪੁਰਸ਼ਾਂ ਨੇ ਜੋਧੇ, ਮਹਾਬਲੀ ਤੇ ਸੂਰਮੇ ਦੇ ਵੱਖਰੇ ਵੱਖਰੇ ਅਰਥ ਕੀਤੇ ਨੇ। ਉਹਨਾਂ ਐਸਾ ਕਿਹਾ ਹੈ ਕਿ ਜੋਧਾ ਉਹ ਹੈ ਜਿਹੜਾ ਇੱਕ ਨਾਲ ਲੜਦਾ, ਮਹਾਬਲੀ ਉਹ ਹੈ ਜਿਹੜਾ 10,000 ਨਾਲ ਲੜਦਾ, ਸੂਰਮਾ ਉਹ ਹੈ ਜਿਹੜਾ ਅਣਗਿਣਤ ਨਾਲ ਲੜਦਾ ਹੈ, ਅਣਗਿਣਤ ਲੋਕਾਂ ਨਾਲ ਲੜਦਾ ਹੈ, ਉਹ ਸੂਰਮਾ ਹੈ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਉਸਨੂੰ ਸੂਰਮਾ ਕਹਿੰਦੇ ਨੇ, ਜਿਹਨੂੰ ਨਾਮ ਦਾ ਰੰਗ ਲੱਗਿਆ। ਜਾਂ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਤੇ ਉਹ ਸੂਰਮਾ ਕੀ ਕਰਦਾ, ਆਤਮ ਜਿਣੈ ਸਗਲ ਵਸਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਉਹ ਸੂਰਮਾ ਆਪਣੇ ਆਪੇ ਨਾਲ ਲੜ ਕੇ ਆਪਣੇ ਮਨ ਨੂੰ ਜਿੱਤ ਲੈਂਦਾ। ਜਿਹਦੇ ਮਨ ਦੇ ਜਿੱਤਣ ਨਾਲ ਵਿਕਾਰ ਜਿੱਤੇ ਜਾਂਦੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਪੰਜੇ ਇਹ ਜਿੱਤੇ ਜਾਂਦੇ ਨੇ। ਇਹਨਾਂ ਨੂੰ ਜਿੱਤ ਕੇ ਉਹ ਇਹਨਾਂ ਤੇ ਕਾਬੂ ਪਾ ਕੇ ਸੂਰਮਾ ਖਵਾਉਂਦਾ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐ ਨਿਰੰਕਾਰ ਤੇਰੇ ਪੈਦਾ ਕੀਤੇ ਹੋਏ ਮਹਾਬਲੀ, ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਚਾਰੇ ਖਾਣੀਆਂ ਤੇ ਪੈਦਾ ਕੀਤੇ ਹੋਏ ਤੇਰੇ ਜੀਵ, ਅੰਡਿਆਂ ਤੋਂ ਜਿਹੜੇ ਪੈਦਾ ਹੋਏ ਨੇ, ਜੇਰੇ ਤੋਂ ਪੈਦਾ ਹੋਏ ਨੇ, ਛੇਤ ਚ ਪਸੀਨੇ ਤੋਂ ਪੈਦਾ ਹੋਏ ਨੇ, ਉਤਪੁਜ ਧਰਤੀ ਦੀ ਛਾਤੀ ਪਾੜ ਕੇ ਜਿਹੜੇ ਬਾਹਰ ਆਏ ਨੇ, ਉਹ ਸਾਰੇ ਦੇ ਸਾਰੇ ਤੇਰੇ ਜਸ ਨੂੰ ਗਾ ਰਹੇ ਹਨ।
ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ।
ਤੇਰੇ ਪੈਦਾ ਕੀਤੇ ਹੋਏ ਧਰਤੀ ਦੇ ਖੰਡ ਟੁਕੜੇ ਤੇਰੇ ਜਸ ਨੂੰ ਗਾ ਰਹੇ ਹਨ। ਭਾਵ ਕੀ ਹੈ ਵੀ ਇੱਕ ਇੱਕ ਰੇਤ ਦਾ ਕਣ ਵੀ ਤੇਰਾ ਜਸ ਗਾਉਂਦਾ ਹੈ। ਮੰਡਲ ਯਾਦ ਰੱਖਿਓ, ਬ੍ਰਹਿਮੰਡ ਦੇ ਵਿੱਚ ਕਿੰਨੇ ਮੰਡਲ ਨੇ, ਉਹ ਸਾਰੇ ਮੰਡਲ ਹੁੰਦਾ ਇਕੱਠ ਸਮੂਹ, ਜਿਵੇਂ ਤਾਰੇ ਨੇ ਉਹਨੂੰ ਤਾਰਕਾ ਮੰਡਲ ਕਹਿੰਦੇ ਨੇ, ਉਹਨਾਂ ਦਾ ਤਾਰਿਆਂ ਦਾ ਇਕੱਠ। ਧਰਤੀਆਂ ਦੇ ਮੰਡਲ ਨੇ ਸਾਰੇ ਤਾਰੇ, ਤੁਸੀਂ ਦੇਖਦੇ ਹੌਲੀ ਹੌਲੀ ਰਿਸਰਚ ਹੋਏਗੀ ਸਹਿਜੇ ਸਹਿਜੇ, ਜਿੰਨੇ ਜਗ੍ਹਾ ਤੇ ਵਿਗਿਆਨੀ ਪਹੁੰਚ ਕੇ ਕਹਿੰਦੇ ਧਰਤੀਆਂ ਨੇ, ਫਿਰ ਇਹਨਾਂ ਨੇ ਕਹਿਣਾ ਸਭ ਧਰਤੀਆਂ ਹੀ ਨੇ, ਇਹ ਸਾਰਾ ਬ੍ਰਹਿਮੰਡ ਮੰਡਲ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਖੰਡ ਮੰਡਲ ਵਰ ਭੰਡਾ, ਵਰ ਭੰਡਾ ਦਾ ਅਰਥ ਹੈ ਬ੍ਰਹਿਮੰਡ, ਵੱਡਾ ਭਾਂਡਾ ਸਮੁੰਦਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਵੀ ਕਰ ਕਰ ਰੱਖੇ ਧਾਰੇ, ਜਿਹੜੇ ਤੂੰ ਪੈਦਾ ਕੀਤੇ ਨੇ, ਜਿਨ੍ਹਾਂ ਨੂੰ ਤੂੰ ਧਾਰੇ ਟਿਕਾਇਆ ਹੋਇਆ ਹੈ, ਆਪਣੇ ਜੋ ਤੇਰੇ ਆਸਰੇ ਖੜੇ ਨੇ, ਉਹ ਸਾਰੇ ਤੇਰੇ ਜਸ ਨੂੰ ਗਾ ਰਹੇ ਹਨ।
ਸੇ ਤੁਧ ਨਾ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ।
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਭਾਈ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿ ਰਹੇ ਨੇ ਭਾਈ ਐ ਨਿਰੰਕਾਰ, ਕਿ ਤੈਨੂੰ ਗਾਉਂਦੇ ਨੇ ਸਹੀ ਤੁਧ ਨੂੰ ਗਾਵੇ ਹੈ ਜੋ ਤੁਧ ਭਾਵਨ, ਤੈਨੂੰ ਉਹ ਗਾਉਂਦੇ ਨੇ ਜਿਹੜੇ ਤੈਨੂੰ ਚੰਗੇ ਲੱਗ ਜਾਂਦੇ। ਸਹੀ ਤੁਧ ਨੂੰ ਗਾਵੇ ਹੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਤੇਰੇ ਭਗਤ ਤੇਰੀ ਬੰਦਗੀ ਕਰਨ ਵਾਲੇ, ਜੋ ਤੇਰਾ ਨਾਮ ਰਸਾਲੇ ਰਸਾਂ ਦਾ ਆਲਾ ਘਰ ਹੈ, ਤੇਰੇ ਨਾਮ ਰੰਗਣ ਵਿੱਚ ਰੱਤੇ ਹੋਏ, ਤੈਨੂੰ ਚੰਗੇ ਲੱਗਦੇ ਤੇਰੇ ਭਗਤ ਤੇਰੇ ਜਸ ਨੂੰ ਗਾ ਰਹੇ ਹਨ।
ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ।
ਹੋਰ ਕਿੰਨੇ ਕੁ ਤੇਰੇ ਜਸ ਨੂੰ ਗਾਉਂਦੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਮੈਨੂੰ ਚੇਤੇ ਨਹੀਂ ਆਉਂਦੇ, ਯਾਦ ਨਹੀਂ, ਮੈਨੂੰ ਪਤਾ ਨਹੀਂ ਕਿੰਨੇ ਗਾ ਰਹੇ। ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ, ਤੇ ਜਿਹੜੇ ਮੈਨੂੰ ਯਾਦ ਹੀ ਨਹੀਂ ਆਉਂਦੇ, ਮੈਂ ਉਹਨਾਂ ਦੀ ਵਿਚਾਰ ਕੀ ਕਰਾਂ। ਭਾਵ ਸਭ ਤੇਰੇ ਜਸ ਨੂੰ ਗਾ ਰਹੇ ਹਨ।
ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹੀ ਈਸ਼ਵਰ ਸੋਈ ਸੋਈ ਸਦਾ ਸੱਚ, ਉਹ ਈਸ਼ਵਰ ਸਦਾ ਹੀ ਸੱਚ ਹੈ, ਸਾਚਾ ਸਾਚੀ ਨਾਈ, ਜੋ ਆਪ ਸੱਚਾ ਹੈ, ਜਿਸ ਦੀ ਵਡਿਆਈ ਸੱਚੀ ਹੈ।
ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।
ਉਹ ਈਸ਼ਵਰ ਪਿੱਛੇ ਸੀ, ਹੁਣ ਹੈ, ਅੱਗੇ ਵੀ ਹੋਵੇਗਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਕਿਤੇ ਜਾਏ ਨਾ ਜਾਸੀ, ਨਾ ਜਾਏ ਕਿਸੇ ਨੇ ਜਨਮਿਆ ਹੈ, ਨਾ ਉਹ ਕਿਤੇ ਜਾਵੇਗਾ। ਰਚਨਾ ਜਿਨ ਰਚਾਈ, ਜਿਸ ਨੇ ਇਸ ਸੰਸਾਰ ਦੀ ਰਚਨਾ ਨੂੰ ਰਚਿਆ ਹੈ।
ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ।
ਉਸਨੇ ਤਮਾਮ ਅਨੇਕ ਤਰ੍ਹਾਂ ਦੇ ਰੰਗ ਪੈਦਾ ਕੀਤੇ ਨੇ, ਤੇ ਮਾਇਆ ਦੁਆਰਾ ਅਨੇਕ ਭਾਂਤ ਦੀ ਇਹ ਸ੍ਰਿਸ਼ਟੀ ਜਿਹੜੀ ਹੈ ਉਹ ਸਾਜਣੀ ਕੀਤੀ ਹੈ। ਕਬੀਰ ਜੀ ਆਪਣੀ ਬਾਣੀ ਜ਼ਿਕਰ ਕਰਦੇ ਨੇ, ਕਹਿੰਦੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਇੱਥੇ ਵੀ ਆਪ ਕਹਿੰਦੇ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਜਿਨਸ ਹੁੰਦੀ ਅਲੱਗ ਅਲੱਗ, ਜਿਵੇਂ ਹਾਥੀ ਪੈਦਾ ਕਰਤੇ, ਘੋੜੇ ਪੈਦਾ ਕਰਤੇ, ਪਸ਼ੂ ਪੈਦਾ ਕਰਤੇ, ਮਨੁੱਖ ਪੈਦਾ ਕਰਤੇ, ਇਹਦੇ ਵਿੱਚ ਕਿੰਨੇ ਜੀਵ ਅਨੰਤ 84 ਲੱਖ ਜੋਨੀਆਂ ਅਲੱਗ ਅਲੱਗ ਜਿਨਸਾਂ ਪੈਦਾ ਕੀਤੀਆਂ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੇ ਮਾਇਆ ਜਿਨ ਉਪਾਈ, ਜਿਸ ਨੇ ਮਾਇਆ ਰਾਹੀਂ ਇਹ ਸ੍ਰਿਸ਼ਟੀ ਪੈਦਾ ਕੀਤੀ। ਕਿਉਂਕਿ ਕੱਲ ਆਪ ਸਰਵਣ ਕਰੋਗੇ ਇਹ ਸਾਰਾ ਪ੍ਰਸੰਗ ਜਿਹੜਾ ਚੱਲ ਰਿਹਾ ਹੈ ਕਿ ਉਸਨੇ ਸ੍ਰਿਸ਼ਟੀ ਪੈਦਾ ਕਿਵੇਂ ਕੀਤੀ, ਕਿਵੇਂ ਪੈਦਾ ਹੋਈ, ਇਹ ਸਤਿਗੁਰੂ ਪਾਤਸ਼ਾਹ ਕੱਲ ਦੱਸਣਗੇ। ਤੋ ਅੱਜ ਕਹਿੰਦੇ ਨੇ ਕਿ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਮਾਇਆ ਦੁਆਰਾ ਜਿਸ ਨੇ ਇਸ ਸ੍ਰਿਸ਼ਟੀ ਨੂੰ ਅਨੇਕ ਰੰਗਾਂ ਨਾਲ, ਅਨੇਕ ਤਰੀਕਿਆਂ ਨਾਲ, ਅਨੇਕ ਤਰ੍ਹਾਂ ਦੇ ਰੰਗ, ਖੱਟਾ ਪੀਲਾ, ਨੀਲਾ, ਕਾਲਾ, ਚਿੱਟਾ, ਇਹ ਪੈਦਾ ਕੀਤੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਦੁਆਰਾ ਇਹ ਸ੍ਰਿਸ਼ਟੀ ਪੈਦਾ ਹੋਈ।
ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸਨੇ ਜੀਵ ਪੈਦਾ ਕੀਤੇ, ਉਹ ਇਹਨਾਂ ਨੂੰ ਪੈਦਾ ਕਰਕੇ ਇਹਨਾਂ ਦੀ ਸੰਭਾਲ ਕਰਦਾ ਹੈ, ਤੇ ਜਿਵੇਂ ਉਹ ਆਪਣੇ ਕੀਤੇ ਨੂੰ ਆਪ ਵੇਖਦਾ ਹੈ। ਜਿਵੇਂ ਕੋਈ ਕਿਸਾਨ ਫਸਲ ਬੀਜਦਾ ਉਹਦੀ ਆਪ ਦੇਖ ਰੇਖ ਕਰਦਾ ਹੈ, ਆਪਣੇ ਬੱਚੇ ਦੀ ਤੁਸੀਂ ਆਪ ਦੇਖ ਰੇਖ ਕਰਦੇ ਹੋ, ਕਹਿੰਦੇ ਹੋ ਮੇਰਾ ਬੱਚਾ ਹੈ ਮੈਂ ਸੰਭਾਲ ਕਰਨੀ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਆਪਣੇ ਕੀਤੇ ਨੂੰ ਆਪ ਵੇਖਦਾ ਹੈ, ਤੇ ਜਿਵੇਂ ਤਿਸ ਦੀ ਵਡਿਆ ਜਿਵ ਤਿਸ ਦੀ ਵਡਿਆਈ ਜਿਵੇਂ ਉਸਦੀ ਮੌਜ ਹੈ, ਉਵੇਂ ਹੀ ਉਹ ਜੀਵਾਂ ਦੀ ਪ੍ਰਤਿਪਾਲਣਾ ਕਰਦਾ ਹੈ, ਉਹਨਾਂ ਨੂੰ ਸੰਭਾਲਦਾ ਹੈ।
ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ।
ਜੋ ਉਸ ਨੂੰ ਚੰਗਾ ਲੱਗੇਗਾ ਉਹੀ ਇਹ ਜੀਵ ਕਰਨਗੇ। ਆਪ ਜੀ ਨੇ ਬਚਨ ਪੜ੍ਹੇ ਨੇ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਤਾਂ ਬਿਨ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਆਪ ਕਹਿੰਦੇ ਨੇ ਕਹੋ ਮਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾ, ਜੋ ਉਹ ਚਾਹੁੰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਤਿਸ ਭਾਵੈ ਸੋਈ ਕਰ ਸੀ, ਇਹ ਜੀਵ ਉਹੀ ਕੁਝ ਕਰਨਗੇ ਜੋ ਉਸਨੂੰ ਚੰਗਾ ਲੱਗੇਗਾ, ਦੂਸਰਾ ਨਹੀਂ ਕਰ ਸਕਦੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹੁਕਮ ਨਾ ਕਰਨਾ ਜਾਈ, ਇਹਨਾਂ ਜੀਵਾਂ ਦਾ ਹੁਕਮ ਉਸ ਤੇ ਨਹੀਂ ਚੱਲਦਾ, ਉਹਨਾਂ ਦਾ ਇਸ ਤੇ ਚੱਲਦਾ, ਉਸਦਾ ਇਹਨਾਂ ਤੇ ਚੱਲਦਾ, ਇਹ ਉਸਨੂੰ ਹੁਕਮ ਨਹੀਂ ਕਰ ਸਕਦੇ, ਉਹ ਇਹਨਾਂ ਦੇ ਹੁਕਮ ਚਲਾਉਂਦਾ ਹੈ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ
ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ।
ਪਾਤਸ਼ਾਹ ਹੈ ਤੇ ਦੁਨੀਆਂ ਦੇ ਵੱਡੇ ਵੱਡੇ ਸ਼ਾਹਾਂ ਦੇ ਦਾ ਵੀ ਪਾਤਸ਼ਾਹ ਹੈ, ਉਹਨਾਂ ਦੇ ਉੱਪਰ ਵੀ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਉਹਨਾਂ ਦਾ ਵੀ ਮਾਲਕ ਹੈ। ਤੇ ਜੀਵਾਂ ਨੂੰ ਕੀ ਚਾਹੀਦਾ? ਗੁਰੂ ਪਾਤਸ਼ਾਹ ਕਹਿੰਦੇ ਨਾਨਕ ਰਹਿਣ ਰਜਾਈ, ਜੀਵਾਂ ਨੂੰ ਇਹ ਚਾਹੀਦਾ ਕਿ ਇਹ ਉਹਦੀ ਰਜਾ ਵਿਚ ਰਹਿਣ, ਉਹ ਜੋ ਕੁਛ ਕਰੇ ਸੋ ਭਲਾ ਕਰਮਾਨੀ ਹੈ, ਹਿਕਮਤ ਹੁਕਮ ਚੁਕਾਈ ਹੈ, ਜੋ ਵੀ ਉਹ ਕਰਦਾ ਹੈ ਉਹਦੇ ਭਾਣੇ ਨੂੰ ਮੰਨ ਲੈਣ ਇਹ ਜੀਵ। ਸਤਿਗੁਰੂ ਪਾਤਸ਼ਾਹ ਕਹਿੰਦੇ ਜੀਵਾਂ ਨੂੰ ਇਹ ਚਾਹੀਦਾ ਹੈ ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਇਹ ਜਿੰਨੇ ਜੀਵ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਉਹਦੀ ਰਜਾ ਵਿਚ ਰਹਿਣ, ਕਿਉਂਕਿ ਉਸ ਦੀ ਰਜਾ ਤੋਂ ਬਿਨਾਂ ਕੁਝ ਹੁੰਦਾ ਨਹੀਂ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।